गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत सुभाग जी का सुधार हाथी बाबा नोत सिंह आप जी ने पढ़ के सरवण करा रहे सी। आओ उसका अगला हिस्सा सरवण करन की कोशिश करिए जी। 16वें अंक का पहला हिस्सा, मन तू जोत स्वरूप है अपना मूल पछाण। कुछ दिन लंघे, ब्रिस्टर दे घाव चंगे होंदे गए, पर अजे उठ बह नहीं सी सकदा। पर ब्रिस्टराणी हुण वेड़े ताई जान जोगी हो पई है। एक दिन धुप्पां टलियां ते सहजे सहजे वेड़े विच जा बैठी। अगे बाबा ते बाबे दा पुत सवेर दे पहलियां ते गए हुए सन, ते बाबे दी वोटी रोटियां लै के दोपहरे खूह ते गई अजे मुड़ी नहीं सी। सुभाग इकली बैठी सूतर अटेर रही सी ते नाल ही श्री अनंत साहब जी का कंठों पाठ कर रही सी। ब्रिस्टराणी नू पीड़ी दे के उसने पास बिठा लिया ते आप पाठ कर दी रही। जद तक पाठ दा भोग ना पै गया, पाठ करन वाली अपने ध्यान लगी करी गई ते सुनन वाली सुनी गई। जदों भोग पै गया तां ब्रिस्टराणी ने गल्लां छेड़ दित्तियां। भैण सुभाग जीओ, तुसीं बाबा जी दे बच्चे हो? सुभाग, जी हाँ। ब्रिस्टराणी, नुहार नहीं मिलती? सुभाग, सुभाव कुछ मिलता है कि नहीं? ब्रिस्टराणी, सुभाव तो बहुत मिलता है। सुभाग, फिर जीओ, जे मना दिया नुहारा मिलदिया होण तां शरीरां दिया नुहारां दे मेल नू की टोलना होया? ब्रिस्टराणी, तुसीं व्याहे ही नहीं कि घर बार है ते अजकल पेके आए हो? सुभाग, मैनू व्याउण हार जी इस जगत तो टुर गए हुए हैं। ब्रिस्टराणी, बड़ा ही शोक है, कोई बाल बच्चा है? सुभाग, वाहिगुरु का नाम बालका ते वाहिगुरु की बाणी बालकी, दो रब दे बाल मेरे आत्मा की गोदी विच दिन रात खेड़दे रहिंदे हन ते मैथों पाले जाण दी थां मैनू पालदे रहिंदे हन। ब्रिस्टराणी, तुसी हो तां पेंडू जिन्हां नूं असीं जंगली समझदे हाँ, पर गल्लां सारे ही पूरियां करदे हो। सुभाग, वाहिगुरु दी मेहर है और उंज तां असीं मूड़ ही हाँ, भुल जो जांदे हाँ। ब्रिस्टराणी, तुहाडे पास गहना किन्ना को है? सुभाग, मैं जाता जी तुसीं विलैत हो के आए हो ते कुछ होर हो गए होवोगे, पर तुसां वी ओह गल पुछी जो हर बीबी पुछदी है। ब्रिस्टराणी, क्यों? सुभाग, मैं पहला जिस ते भगवा टला वेखदी सां समझदी सां कि ए विकारां ते बली तृष्णा तो पार जगत तो टुटा वैरागी ते निर्वास पुरश है, पर पिछों पता लगा कि इन्हां दे अंदर भी साढ़े ही वर्गा मन हुंदा है, और उस मन दे भले बुरे होण दे वेग जिकुरां दे सानू पैंदे हन इन्हां नू भी पैंदे हन। इसी तरह मैं समझदी सां कि जो वलैत हो आउंदा है ओ अकल दा नाई ते विद्या दा कोट हो जांदा है। जो साढ़े लोकां विच निक्कियां निक्कियां गल्लां मूर्खपने ते भरम हन सो उन्हां विच नहीं हन। पर मेरा ये ख्याल भी ठीक नहीं सी। साढ़े देश दियां त्रीमतां जद रल बैण जां किसी नवीं भैण नूं मिलण तां पहलां उस दे पति दा, फिर औलाद दा ते फिर गहने दा हाल पुछदियां हन। तिवें ही तुसां पुछिया है। मैं जाता सी कि तुसी वलैत हो के आए हो मैनू कोई चज आचार दी गल दसोगे, पर तुसा भी ओह राम कहानी शुरू कर दिती है जो हर पढ़ी अनपढ़ी कर दी है। ब्रिस्टराणी हास के, है ता इसे तरह, असल वे तुआडे भले सुभाव करके मैं तुआडी वधेरे जाणू बनना चाहुंदी सां, इस करके हुण तुआडे कोल आ बैठी सां। ते सच्ची गल ए है कि दुनिया विच जे अचानक कोई गल छेड़ दियो ਤਾਂ ਅਗਲਾ ਕੁਛ ਘਬਰਾਉਂਦਾ ਹੈ, ਅਤੇ ਜੇ ਪਹਿਲਾਂ ਉਸ ਦੇ ਮਤਲਬ ਦੀਆਂ ਗੱਲਾਂ ਛੇੜੋ ਜਿਨ੍ਹਾਂ ਵਿੱਚ ਉਸਨੂੰ ਰਸ ਆ ਜਾਵੇ ਤਾਂ ਉਹ ਸਵਾਦ ਨਾਲ ਗੱਲੀ ਲੱਗ ਪੈਂਦਾ ਹੈ ਅਤੇ ਅੱਗੋਂ ਫਿਰ ਗੱਲ ਤੁਰ ਪੈਂਦੀ ਹੈ। ਸੁਭਾਗ, ਠੀਕ ਹੈ, ਪਰ ਇਹ ਸੱਚ ਦਾ ਤਰੀਕਾ ਨਹੀਂ। ਇੱਕ ਤਰ੍ਹਾਂ ਦਾ ਗੱਲਾਂ ਬਾਤਾਂ ਦਾ ਮੱਧਮ ਜਿਹਾ ਛਲ ਹੋਇਆ। ਬ੍ਰਿਸਟਰਾਣੀ, ਨਹੀਂ ਛਲ ਤਾਂ ਨਹੀਂ, ਕੇਵਲ ਇਹ ਮਤਲਬ ਹੁੰਦਾ ਹੈ ਕਿ ਅਗਲਾ ਘਬਰਾਏ ਨਾ ਅਤੇ ਗੁੱਸਾ ਨਾ ਕਰੇ। ਇਸ ਕਰਕੇ ਪਹਿਲਾਂ ਉਸਨੂੰ ਰਸਦਾਇਕ ਲੱਗਣ ਵਾਲੀ ਗੱਲ ਛੇੜਨੀ ਠੀਕ ਹੁੰਦੀ ਹੈ। ਸੁਭਾਗ ਬੀਬੀ ਜੀਓ, ਅਸੀਂ ਪੇਂਡੂ ਠੁੱਲੇ ਲੋਕ ਹਾਂ, ਸਾਡੇ ਨਾਲ ਬਰੀਕੀਆਂ ਦੀ ਲੋੜ ਨਹੀਂ। ਤੁਸੀਂ ਉਹ ਗੱਲ ਦੱਸੋ ਜੋ ਤੁਸਾਂ ਮਿੱਠੀਆਂ ਗੱਲਾਂ ਦੀ ਭਿੱਤੀ ਦੇ ਕੇ ਮੇਰੇ ਨਾਲ ਛੇੜਨੀ ਹੈ, ਪਹਿਲਾਂ ਹੀ ਉਹ ਕਰ ਲਵੀਏ। ਬ੍ਰਿਸ਼ਟਰਾਣੀ ਝਿਜਕ ਕੇ, ਤੁਸੀਂ ਆਖਸੋ ਕਿਹੜੇ ਭੈੜੇ ਲੋਕ ਸਾਡੇ ਘਰ ਆਏ ਹਨ, ਅਸੀਂ ਖਾਤਰਾਂ ਕਰਦੇ ਹਾਂ ਅਤੇ ਇਹ ਸਾਡੇ 'ਤੇ ਹੁਜਤਾਂ ਪੜਦੇ ਹਨ। ਸੁਭਾਗ ਨਹੀਂ ਜੀ, ਸਫਾਈ ਹੀ ਸੁਖਦਾਈ ਹੈ। ਬ੍ਰਿਸ਼ਟਰਾਣੀ ਮਾਫ਼ ਕਰਨਾ, ਮੈਂ ਪੁੱਛਣਾ ਸੀ ਕਿ ਇਹ ਜੋ ਤੁਸੀਂ ਬਾਣੀ ਪੜ੍ਹਦੇ ਸਾਓ, ਇਸ ਦਾ ਕੀ ਗੁਣ ਹੈ? ਜਦ ਦੇਖੀਦਾ ਹੈ ਤਾਂ ਤੁਹਾਡੇ ਬੁੱਲ ਫੁਰਕਦੇ ਹੁੰਦੇ ਹਨ, ਜਾਂ ਗੱਲੇ ਤੋਂ ਕੋਈ ਪਾਠ ਦੀ ਧੁੰਨ ਨਿਕਲਦੀ ਦਿਸਦੀ ਹੈ, ਇਹ ਬਿਰਥਾ ਯਤਨ ਕਿਉਂ ਕਰਦੇ ਹੋ? ਇੱਕ ਵਾਰੀ ਪੜ੍ਹਿਆ ਅਤੇ ਸਮਝ ਲਿਆ। ਸੁਭਾਗ ਤੁਸੀਂ ਚੂਨੇ ਗੱਚ ਘਰ ਬਣਾ ਕੇ, ਸੰਗੇ ਮਰਮਰ ਲਵਾ ਕੇ, ਫਿਰ ਰੋਜ਼ ਝਾੜੂ ਕਿਉਂ ਫਿਰਾਉਂਦੇ ਹੋ? ਇੱਕ ਵੇਰਾ ਜੋ ਏਡੀ ਲਾਗਤ ਲਾ ਕੇ ਸੁਥਰਾ ਘਰ ਬਣਾ ਲਿਆ, ਫਿਰ ਰੋਜ਼ ਰੋਜ਼ ਦੀ ਖਿੱਚਾ ਖਿੱਚੀ ਕਿਉਂ ਕਰਦੇ ਹੋ? ਬ੍ਰਿਸ਼ਟਰਾਣੀ ਉੱਥੇ ਤਾਂ ਰੋਜ਼ ਕੂੜਾ ਪੈ ਜਾਂਦਾ ਹੈ, ਗਰਦਾ ਯਾਨੀ ਘੱਟਾ ਜਮ੍ਹਾਂ ਹੋ ਜਾਂਦਾ ਹੈ, ਰੋਜ਼ ਹੂੰਝਣਾ ਪੈਂਦਾ ਹੈ। ਸੁਭਾਗ ਇਸੀ ਤਰ੍ਹਾਂ ਸਾਡੀ ਮੱਤ 'ਤੇ ਰੋਜ਼ ਗਰਦਾ ਪੈ ਜਾਂਦਾ ਹੈ, ਪਰ ਉਸਨੂੰ ਰੋਜ਼ ਕੱਢਣਾ ਚਾਹੀਦਾ ਹੈ। ਬ੍ਰਿਸ਼ਟਰਾਣੀ ਇਹ ਤਾਂ ਦ੍ਰਿਸ਼ਟਾਂਤ ਹੋਇਆ, ਕੋਈ ਅਸਲ ਗੱਲ ਦੱਸੋ। ਦਿਲ ਕੋਈ ਫਰਸ਼ ਨਹੀਂ ਜਿਸ 'ਤੇ ਘੱਟਾ ਜਾ ਬੈਠਦਾ ਹੈ। ਸੁਭਾਗ ਦਿਲ ਉੱਤੇ ਹੋਰ ਤਰ੍ਹਾਂ ਦਾ ਗਰਦਾ ਬੈਠਦਾ ਹੈ, ਇਸ ਵਿੱਚ ਹਰ ਵੇਲੇ ਫੁਰਨੇ ਫੁਰਦੇ ਹਨ। ਉਹ ਤਰੇ ਤਰ੍ਹਾਂ ਦੇ ਹੁੰਦੇ ਹਨ, ਪਹਿਲਾ ਭਲੇ, ਦੂਸਰਾ ਬੁਰੇ, ਤੀਸਰਾ ਨਾ ਭਲੇ ਨਾ ਬੁਰੇ। ਫੁਰਨਾ ਮਨ ਨੂੰ ਢਿੱਲਿਆਂ ਕਰਦੇ ਹਨ। ਬ੍ਰਿਸ਼ਟਰਾਣੀ ਭਲੇ ਫੁਰਨੇ ਵੀ ਢਿੱਲਿਆਂ ਕਰਦੇ ਹਨ। ਸੁਭਾਗ ਬੁਰੇ ਫੁਰਨੇ ਮਨ ਨੂੰ ਮੈਲਾ, ਨਿਤਾਣਾ ਅਤੇ ਖਿੰਡਾਓ ਵਾਲਾ ਕਰਦੇ ਹਨ। ਨਾ ਬੁਰੇ ਨਾ ਭਲੇ ਫੁਰਨੇ ਮਨ ਨੂੰ ਨਿਤਾਣਾ ਕਰਦੇ ਹਨ, ਅਤੇ ਭਲੇ ਫੁਰਨੇ ਮਨ ਨੂੰ ਮੈਲਾ ਨਹੀਂ ਕਰਦੇ ਪਰ ਖਿੰਡਾਓ ਰਹਿੰਦਾ ਹੈ। ਇਹ ਵੰਡ ਮੈਂ ਐਵੇਂ ਸਰਸਰੀ ਅਤੇ ਮੋਟੀ ਜਿਹੀ ਕੀਤੀ ਹੈ। ਇਸ ਗੱਲ ਦੀਆਂ ਬਰੀਕੀਆਂ ਅਤੇ ਵੇਰਵੇ ਬਹੁਤ ਹਨ। ਮਤਲਬ ਇਹ ਕਿ ਸਾਡਾ ਮਨ ਚਾਹੀਦਾ ਹੈ ਨਿਰਮਲ, ਬਲਵਾਨ ਅਤੇ ਇਕਾਗਰ। ਬਾਣੀ ਪੜ੍ਹਨ ਨਾਲ ਉਸ ਵਿੱਚ ਪਹਿਲਾਂ ਐਸੇ ਫੁਰਨੇ ਫੁਰਦੇ ਹਨ ਜੋ ਦੱਸਦੇ ਹਨ ਕਿ ਬੁਰੇ ਕਰਮ, ਬੁਰੇ ਵਾਕ ਅਤੇ ਬੁਰੇ ਫੁਰਨੇ ਮਾੜੇ ਹਨ। ਫਿਰ ਐਸੇ ਫੁਰਨੇ ਫੁਰਦੇ ਹਨ ਕਿ ਜਿਨ੍ਹਾਂ ਨੂੰ ਭਲੇ ਕਹਿਣਾ ਚਾਹੀਦਾ ਹੈ। ਭਲੇ ਫੁਰਨਿਆਂ ਨਾਲ ਬੁਰਿਆਂ ਦੀ ਮੈਲ ਚੋਖੀ ਦੂਰ ਹੋ ਜਾਂਦੀ ਹੈ। ਫਿਰ ਬਾਣੀ ਨਾਲ ਵਿਚਾਰ ਸ਼ੁਰੂ ਹੁੰਦੀ ਹੈ, ਮਨ ਨੂੰ ਆਪਣੀ ਸੋਜੀ ਦੇ ਫੁਰਨੇ ਫੁਰਦੇ ਹਨ। ਨਾਲ ਹੀ ਇਸ ਬਾਣੀ ਵਿੱਚ ਇੱਕ ਸ਼ਕਤੀ ਹੈ ਕਿ ਮਨ ਦੇ ਖਿੰਡਾਓ ਨੂੰ ਘਟਾਉਂਦੀ ਹੈ ਅਤੇ ਇਕਾਗਰਤਾ ਵਧਾਉਂਦੀ ਹੈ। ਇਸ ਤਰ੍ਹਾਂ ਮਨ ਵਿੱਚ ਆਪਣੀ ਹੋਸ਼ ਅਤੇ ਆਪਣਾ ਤਾਣ ਪੈਦਾ ਹੋ ਆਉਂਦਾ ਹੈ। ਅਸੀਂ ਫਿਰ ਨਾਮ ਜਪਦੇ ਹਾਂ ਜਿਸ ਨਾਲ ਮਨ ਵਿੱਚ ਟਿਕਾਓ ਆਉਂਦਾ ਹੈ ਅਤੇ ਬਾਕੀ ਦੀ ਮੈਲ ਉਤਰਦੀ ਹੈ। ਨਾਲ ਹੀ ਅਸੀਂ ਆਪਣੇ ਧਿਆਨ ਨੂੰ ਬੰਨ ਕੇ ਰੱਖਦੇ ਹਾਂ, ਸੋਚਾਂ ਫੁਰਨਿਆਂ ਵੱਲ ਇਸ ਨੂੰ ਜਾਣੋ ਹੋੜਦੇ ਰਹਿੰਦੇ ਹਾਂ, ਜਿਸ ਨਾਲ ਹੋਰ ਮਨ ਟਿਕਦਾ ਹੈ। ਇਸ ਤਰ੍ਹਾਂ ਅੰਤਰ ਵਾਹਿਗੁਰੂ ਜੀ ਵੱਲ ਧਿਆਨ ਪੈ ਕੇ ਉਹਨਾਂ ਨਾਲ ਪਿਆਰ, ਨਿਰਮਲ ਪਿਆਰ ਹੋ ਆਉਂਦਾ ਹੈ ਅਤੇ ਰਸ ਭਰ ਜਾਂਦਾ ਹੈ। ਇਹ ਰਸ ਸਰੀਰ ਦੇ ਸਾਰੇ ਰਸਾਂ ਤੋਂ ਉੱਚਾ ਰਸ ਹੈ। ਇਸ ਦੇ ਆਇਆਂ ਫਿਰ ਸਰੀਰ ਦੇ ਰਸ ਮੋਹਦੇ ਨਹੀਂ ਅਤੇ ਵਿਕਾਰਾਂ ਵਿੱਚ ਡੇਗਦੇ ਨਹੀਂ, ਸਗੋਂ ਮਨ ਨਿਰਮਲ, ਇਕਾਗਰ ਅਤੇ ਬਲਵਾਨ ਰਹਿੰਦਾ ਹੈ। ਦੁਨੀਆਂ ਦੇ ਮਾਮਲਿਆਂ ਵਿੱਚ ਵੀ ਮਨ ਦੀ ਸੋਜੀ ਨਿਰਮਲ ਹੋ ਜਾਂਦੀ ਹੈ। ਬ੍ਰਿਸ਼ਟਰਾਣੀ ਖੂਬ, ਪਰ ਖਿਮਾ ਕਰਨੀ, ਜੇ ਇੱਕ ਵਾਰ ਤੁਸਾਂ ਬਾਣੀ ਸਮਝੀ ਅਤੇ ਸਮਝ ਕੇ ਉਸ ਸਮਝ ਵਰਗਾ ਦਿਲ ਕਰ ਲਿਆ, ਫਿਰ ਰੋਜ਼ ਰੋਜ਼ ਕਰਨ ਦਾ ਟੰਟਾ ਮੁੱਕ ਜਾਵੇ। ਸੁਭਾਗ ਚਿਹਰਾ ਲਾਲੀ ਪਾ ਦੇ ਕੇ ਫਿਰ ਠੀਕ ਹੋ ਗਿਆ। ਐਂ ਕਰੋ ਨਾ, ਮੈਂ ਤੁਸਾਂ ਨੂੰ ਬਾਣੀ ਸੁਣਾਉਂਦੀ ਹਾਂ, ਤੁਸੀਂ ਸਮਝੀ ਚਲੋ, ਸਮਝ ਕੇ ਫਿਰ ਮਨ ਠੀਕ ਕਰ ਲੈਣਾ। ਫਿਰ 8 ਦਿਨਾਂ ਮਗਰੋਂ ਸੱਚ ਸੱਚ ਮੈਨੂੰ ਦੱਸ ਦੇਣਾ ਕਿ ਤੁਹਾਡਾ ਮਨ ਪਹਿਲਾਂ ਜੁੜਿਆ ਰਿਹਾ ਹੈ, ਅਰਥਾਤ ਇਕਾਗਰ ਰਿਹਾ ਹੈ, ਫੁਰਨਾ ਕੋਈ ਨਹੀਂ ਫੁਰਿਆ। ਦੂਸਰਾ, ਜੇ ਫੁਰਿਆ ਤਾਂ ਮੱਧਮ ਅਰ ਭਲਾ ਫੁਰਨਾ ਫੁਰਿਆ ਹੈ। ਤੀਸਰਾ, ਜਾਂ ਭਲੇ ਦੇ ਸਿਵਾ ਨਾ ਭਲਾ ਨਾ ਬੁਰਾ ਫੁਰਨਾ ਫੁਰਿਆ ਹੈ। ਅਤੇ ਚੌਥਾ, ਬੁਰਾ ਫੁਰਨਾ ਉੱਕਾ ਨਹੀਂ ਫੁਰਿਆ। ਜੇ ਤਾਂ ਤੁਸਾਂ ਇਹ ਗੱਲ ਸਿਰੇ ਚਾੜ ਲਈ ਤਾਂ ਫਿਰ ਗੱਲ ਕਰਾਂਗੇ, ਪਰ ਜੇ ਤੁਸੀਂ ਬਿਫਲ ਦੇ ਰਹੇ ਤਦ ਫਿਰ ਉਸੇ ਦਾਰੂ ਖਾਣ ਦੀ ਬਾਰ ਬਾਰ ਲੋੜ ਪਊ ਕਿ ਨਾ, ਜਿਹੜਾ ਦਾਰੂ ਕਿ ਤੁਸੀਂ ਇੱਕ ਦਿਨ ਖਾ ਕੇ ਬਸ ਕਰਨਾ ਚਾਹੁੰਦੇ ਸੋ ਅਤੇ ਜਿਸ ਦਾਰੂ ਨੇ ਤੁਸਾਂ 'ਤੇ ਚੰਗਾ ਅਸਰ ਕੀਤਾ ਸੀ। ਬ੍ਰਿਸ਼ਟਰਾਣੀ ਇਹ ਤਾਂ ਔਖੀ ਗੱਲ ਹੈ ਕਿ ਫੁਰਨਾ ਰੁਕ ਜਾਏ, ਇਹ ਵੀ ਔਖੀ ਹੈ ਕਿ ਫੁਰਨਾ ਨਿਰੋਲ ਭਲਾ ਹੋ ਜਾਵੇ। ਜੋ ਆਦਮੀ ਹੈ ਸਭ ਦੇ ਮਨ ਵਿੱਚ ਕੁਛ ਨਾ ਕੁਛ ਹਰ ਵੇਲੇ ਫੁਰਨਾ ਫੁਰਦਾ ਹੀ ਰਹਿੰਦਾ ਹੈ ਅਤੇ ਜੋ ਕੁਛ ਫੁਰਦਾ ਹੈ ਉਹ ਕਦੇ ਭਲਾ ਹੁੰਦਾ ਹੈ ਕਦੇ ਬੁਰਾ। ਸੁਭਾਗ ਆਦਮੀ ਜੋ ਕੰਮ ਕਰਦਾ ਹੈ ਉਹ ਕਦੇ ਭਲਾ ਹੁੰਦਾ ਹੈ ਜਾਂ ਬੁਰਾ ਅਤੇ ਹਰ ਕੰਮ ਦੇ ਕਰਨ ਤੋਂ ਪਹਿਲਾਂ ਉਸ ਕੰਮ ਦਾ ਫੁਰਨਾ ਫੁਰਦਾ ਹੈ। ਫੁਰਨਾ ਜਾਂ ਭਲਾ ਹੁੰਦਾ ਹੈ ਜਾਂ ਬੁਰਾ, ਜੇ ਬੁਰਾ ਫੁਰਨਾ ਹੁੰਦਾ ਹੈ ਤਾਂ ਬੁਰੇ ਕੰਮ ਕਰਾਉਂਦਾ ਹੈ, ਜੇ ਭਲਾ ਹੁੰਦਾ ਹੈ ਤਾਂ ਭਲਾ ਕੰਮ ਕਰਾਉਂਦਾ ਹੈ। ਸੋ ਤੁਸੀਂ ਇਹ ਸਾਫ ਸਾਫ ਸਮਝ ਲਓ ਕਿ ਫੁਰਨੇ ਨੂੰ ਸੋਧਣਾ ਕਰਮਾਂ ਨੂੰ ਦਰੁਸਤ ਕਰਨਾ ਹੈ। ਬ੍ਰਿਸ਼ਟਰਾਣੀ ਇੱਕ ਵਾਰੀ ਫੇਰ ਆਖਣਾ। ਸੁਭਾਗ ਹਰ ਕਰਮ ਦੇ ਕਰਨ ਤੋਂ ਪਹਿਲਾਂ ਫੁਰਨਾ ਫੁਰਦਾ ਹੈ। ਜੇ ਫੁਰਨੇ 'ਤੇ ਸਾਡਾ ਵਸੀਕਾਰ ਹੋਵੇ, ਯਾਨੀ ਜਿਹਾ ਚਾਹੀਏ ਫੁਰਨ ਦੇਈਏ ਜਾਂ ਫੁਰਦੇ ਸਾਰ ਜਿਸ ਨੂੰ ਚਾਹੀਏ ਰੋਕ ਦੇਈਏ, ਤਦ ਕਰਮਾਂ 'ਤੇ ਸਾਡਾ ਵਸ ਹੋ ਗਿਆ। ਜੇ ਉਹ ਜੇ ਕੰਮ ਅਸੀਂ ਨਹੀਂ ਕਰਨੇ ਚਾਹੁੰਦੇ ਉਹਨਾਂ ਦੇ ਫੁਰਨੇ ਹੀ ਮਾਰ ਲਏ ਜਾਂ ਫੁਰਨ ਹੀ ਨਾ ਦਿੱਤੇ, ਇਸ ਤੋਂ ਸਮਝਿਆ ਜਾਂਦਾ ਹੈ ਕਿ ਨਹੀਂ ਕਿ ਫੁਰਨੇ 'ਤੇ ਕਾਬੂ ਪਾ ਲੈਣਾ ਹੈ, ਇਹੋ ਹੀ ਆਪਣੇ ਆਪ ਦਾ ਮਾਲਕ ਬਣ ਜਾਣਾ ਹੈ। ਪਰ ਤੁਸਾਂ ਵੇਖੇ ਹਨ ਪਸ਼ੂ ਜੋ ਫੁਰਨਾ ਉਹਨਾਂ ਨੂੰ ਫੁਰਦਾ ਹੈ ਉਸੇ ਦੇ ਵਸ ਵਿੱਚ ਭੱਜੇ ਫਿਰਦੇ ਹਨ। ਪਰ ਮਨੁੱਖ ਵੀ ਜੇ ਇਸ ਤਰ੍ਹਾਂ ਫਿਰੇ ਤਾਂ ਪਸ਼ੂ ਹੋਇਆ, ਅਤੇ ਜੇ ਫੁਰਨੇ 'ਤੇ ਵਸ ਪਾ ਕੇ ਆਪਣੇ ਕੰਮਾਂ ਉੱਤੇ ਵਸ ਪਾ ਲਵੇ ਤਾਂ ਪਸ਼ੂਆਂ ਤੋਂ ਉੱਚਾ ਮਨੁੱਖ ਹੋਇਆ। ਬ੍ਰਿਸ਼ਟਰਾਣੀ ਇਹ ਠੀਕ ਹੈ, ਤੁਹਾਡਾ ਹੁਣ ਸਿਧਾਂਤ ਕੀ ਹੈ? ਸੁਭਾਗ ਇਹ ਕਿ ਫੁਰਨੇ ਨੂੰ ਸਾਧਣਾ ਔਰ ਫੁਰਨੇ 'ਤੇ ਕਾਬੂ ਪਾਉਣਾ ਆਪਣੇ ਕੰਮਾਂ ਨੂੰ ਕਾਬੂ ਵਿੱਚ ਲੈ ਲੈਣਾ ਹੈ। ਕੰਮਾਂ 'ਤੇ ਕਾਬੂ ਪਾਉਣਾ ਪਸ਼ੂ ਤੋਂ ਉੱਚੇ ਮਨੁੱਖ ਬਣਨਾ ਹੈ, ਇਸ ਲਈ ਫੁਰਨਾ ਸਾਧਣਾ ਜ਼ਰੂਰੀ ਹੈ। ਫੁਰਨਾ ਬਾਣੀ ਪੜ੍ਹਨ ਨਾਲ ਸਾਧਿਆ ਜਾਂਦਾ ਹੈ, ਜੈਸਾ ਕਿ ਮੈਂ ਪਹਿਲਾਂ ਦੱਸਿਆ ਸੀ। ਤਾਂ 'ਤੇ ਬਾਣੀ ਪੜ੍ਹਨੀ ਚਾਹੀਏ। ਫੁਰਨੇ ਇੱਕਦਮ ਨਹੀਂ ਸਾਧੇ ਜਾਂਦੇ, ਸਾਡੇ ਸੁਭਾਅ ਪਸ਼ੂ ਹੋਣ ਕਰਕੇ, ਬਿਰਤੀਆਂ ਪਸ਼ੂ ਸੰਸਾਰ ਨਾਲ ਸਾਂਝੇ ਹੋਣ ਕਰਕੇ ਸਾਡਾ ਰੁੱਖ ਪਸ਼ੂ ਰੁਚੀਆਂ ਵੱਲ ਬਹੁਤ ਰਹਿੰਦਾ ਹੈ। ਅਰਥਾਤ ਮਾੜੇ ਫੁਰਨੇ ਫੁਰਦੇ ਹੀ ਰਹਿੰਦੇ ਹਨ। ਸਾਡੇ ਫੁਰਨੇ ਬਹੁਤਾਂ ਦਾ ਪੰਜ ਵਿਕਾਰਾਂ ਵਾਲੀ ਰੁੱਖ ਰੱਖਦੇ ਹਨ, ਇਸ ਕਰਕੇ ਉਹਨਾਂ ਨੂੰ ਸਾਧਣ ਲਈ ਬਾਣੀ ਰੋਜ਼ ਪੜ੍ਹਨੀ ਚਾਹੀਏ। ਬ੍ਰਿਸ਼ਟਰਾਣੀ ਇਹ ਤੁਸਾਂ ਬਾਣੀ ਦਾ ਜੋ ਲਾਭ ਦੱਸਿਆ ਹੈ, ਇਸ ਨਾਲ ਕਰਮ ਸ਼ੁਭ ਹੋਏ, ਫੁਰਨੇ ਅਤੇ ਕਰਮਾਂ 'ਤੇ ਕਾਬੂ ਪਾ ਲਿਆ ਕਿ ਕੁਛ ਹੋਰ ਵੀ? ਸੁਭਾਗ ਹੋਰ ਵੀ, ਪਰ ਉਸਦਾ ਤੁਸਾਨੂੰ ਸ਼ੌਕ ਸ਼ਾਇਦ ਅਜੇ ਨਹੀਂ ਹੈ, ਤੁਹਾਡੇ ਸ਼ੌਕ ਕੁਛ ਹੋਰ ਹਨ। ਬ੍ਰਿਸ਼ਟਰਾਣੀ ਸ਼ੌਕ ਤਾਂ ਅਜੇ ਹਨ ਕਿ ਮਾਇਆ ਬਹੁਤੀ ਹੋਵੇ, ਪੁੱਤਰ ਹੋਣ, ਮੋਟਰ ਕਾਰਾਂ ਬਾਗ ਮਹਿਲ ਜ਼ਮੀਨਾਂ ਹੋਣ, ਨਿਉਂ ਨਿਉਂ ਸਲਾਮਾਂ ਹੋਣ। ਪਰ ਮੋਟਰ ਕਾਰ ਦੀ ਟੱਕਰ ਲੱਗਣ ਨਾਲ ਸਾਡੀ ਤੁਸਾਂ ਨਾਲ ਆ ਟੱਕਰ ਲੱਗੀ ਹੈ, ਇਸ ਨੇ ਸਾਡੀ ਇੱਕ ਜਾਗ ਖੋਲ੍ਹੀ ਹੈ ਅਤੇ ਸਾਨੂੰ ਕੋਈ ਹੋਰ ਦੁਨੀਆ ਦਿਸਣ ਲੱਗ ਪਈ ਹੈ। ਇਸ ਲਈ ਤੁਸਾਂ ਜੀ ਨੂੰ ਪੁੱਛਦੀ ਹਾਂ ਕਿ ਕੋਈ ਪੱਕੀ ਸੋਝੀ ਪੈ ਜਾਵੇ ਜਿਸ ਨਾਲ ਕਿ ਉਸ ਘੇਰੇ ਵਿੱਚ ਸਾਡਾ ਵਾਸ ਵੀ ਹੋ ਜਾਵੇ ਜਿਸ ਵਿੱਚ ਤੁਹਾਡਾ ਵਾਸ ਹੈ। ਸੁਭਾਗ ਹੋਰ ਸੁੱਖ ਇਸ ਦਾ ਇਹ ਹੈ ਕਿ ਮਨ ਨੂੰ ਆਪੇ ਦੀ ਸੋਝੀ ਹੁੰਦੀ ਹੈ। ਅਸੀਂ ਜਾਣਦੇ ਹਾਂ ਕਿ ਮਨ ਸਾਡਾ ਪਸ਼ੂਆਂ ਵਰਗਾ ਮਨ ਹੈ, ਆਪਣੀ ਰੁਚੀ ਮਗਰ ਭੱਜ ਉੱਠਦਾ ਹੈ, ਪਰ ਸਾਨੂੰ ਇਹ ਪਤਾ ਨਹੀਂ ਕਿ ਸਾਡਾ ਅਸਲ ਆਪਾ ਕੀ ਹੈ। ਬਾਣੀ ਸਾਨੂੰ ਦੱਸਦੀ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜਦ ਅਸੀਂ ਮੂਲ ਪਛਾਣਨ ਵੱਲ ਲੱਗਦੇ ਹਾਂ ਤਦ ਸਾਨੂੰ ਮਨ ਅੰਦਰੋਂ ਮੈਲਾ ਦਿਸਦਾ ਹੈ। ਤਦ ਬਾਣੀ ਆਖਦੀ ਹੈ, ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ। ਤਦ ਅਸੀਂ ਨਾਮ ਜਪਦੇ ਹਾਂ, ਇਉਂ ਜਦ ਮੈਲ ਉਤਰਦੀ ਹੈ ਤਾਂ ਬਾਣੀ ਆਖਦੀ ਹੈ, ਅੰਮ੍ਰਿਤ ਨਾਮ ਰਿਦਮਾਏ ਸਮਾਏ। ਅਰਥਾਤ ਮਨ ਦੀ ਮੈਲ ਹਟ ਗਿਆ, ਇਹੋ ਨਾਮ ਰਸਦਾਤਾ ਹੋ ਜਾਂਦਾ ਹੈ ਅੰਮ੍ਰਿਤ ਵਾਂਗੂ। ਜਦ ਅੰਦਰ ਅੰਮ੍ਰਿਤ ਰਸ ਵੱਜਦਾ ਹੈ ਤਾਂ ਫਿਰ ਬਾਣੀ ਦੱਸਦੀ ਹੈ, ਪ੍ਰਭ ਕਹਿ ਸਿਮਰਨ ਨਿਹਚਲ ਆਸਨ, ਪ੍ਰਭ ਕਹਿ ਸਿਮਰਨ ਕਮਲ ਵਿਗਾਸਨ। ਬ੍ਰਿਸ਼ਟਰਾਣੀ ਮੈਂ ਇਸ ਦਾ ਅਰਥ ਨਹੀਂ ਜਾਣਦਾ। ਸੁਭਾਗ ਇਸ ਦਾ ਅਰਥ ਹੈ ਕਿ ਨਾਮ ਜਪਣ ਨਾਲ ਇਕਾਗਰਤਾ ਪ੍ਰਾਪਤ ਹੁੰਦੀ ਹੈ ਅਤੇ ਅੰਦਰਲਾ ਜੋ ਸਦਾ ਉਦਾਸ ਚਿੰਤਾਤੁਰ ਖਿੱਚਾਂ ਵਿੱਚ ਅਤੇ ਜਲਨ ਭੋਜਣ ਵਿੱਚ ਰਹਿੰਦਾ ਹੈ ਉਹ ਖਿੜ ਪੈਂਦਾ ਹੈ, ਜਿਸ ਤਰ੍ਹਾਂ ਖਿੜਿਆ ਕੌਲ ਫੁੱਲ ਹੁੰਦਾ ਹੈ। ਬ੍ਰਿਸ਼ਟਰਾਣੀ ਠੀਕ। ਸੁਭਾਗ ਜਦ ਆਪੇ ਦੀ ਸੋਝੀ ਹੋ ਆਉਂਦੀ ਹੈ ਤਦ ਆਪਾ ਆਪੇ ਵਿੱਚ ਟਿਕਾਅ ਵਿੱਚ ਰਹਿੰਦਾ ਹੈ, ਇਸ ਟਿਕਾਅ ਵਿੱਚ ਅਕਥ ਸੁਆਦ ਆਉਂਦਾ ਹੈ ਅਤੇ ਇਸ ਟਿਕਾਅ ਤੋਂ ਨਿਕਲਿਆਂ ਕਲੇਸ਼ਾਂ ਵਿੱਚ ਵਾਸ ਰਹਿੰਦਾ ਹੈ। ਇਹ ਵੇਖ ਵੇਖ ਕੇ ਮਨ ਫਿਰ ਟਿਕਾਅ ਵੱਲ ਵੱਧ ਰੁੱਖ ਰੱਖਦਾ ਹੈ, ਜਿਉਂ ਜਿਉਂ ਮਨ ਟਿਕਦਾ ਹੈ ਤਿਉਂ ਤਿਉਂ ਬਲਵਾਨ ਹੁੰਦਾ ਹੈ। ਅਤੇ ਜਿਉਂ ਜਿਉਂ ਬਲਵਾਨ ਆਉਂਦਾ ਹੈ ਤਿਉਂ ਤਿਉਂ ਖਿੜਦਾ ਹੈ। ਅੰਤ ਇਸ ਨੂੰ ਦਿਸ ਪੈਂਦਾ ਹੈ ਕਿ ਮੇਰਾ ਸਰੂਪ ਜੋਤ ਹੈ। ਬ੍ਰਿਸ਼ਟਰਾਣੀ, ਜੋਤ ਦਾ ਕੀ ਮਤਲਬ? ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।